सतनाम श्री वाहे गुरु साहिब जीओ। कच्चहो कंचन पयो, शब्द गुर श्रवण है सुनयो। बिख ते अमृत होयो, नाम सत गुर मुख पणयो। लोहो होयो लाल, नदर सत गुर जद तारै। पाहण माणिक करै, ज्ञान गुर कहयो बीचारै। काठ हो श्रीखंड, सत गुर कीयो। दुख दरिद्र तिनके गए, सत गुरु चरण जिन परसिया। से पशु परेत सुर नर पए। काठ हो श्रीखंड, सत गुर कीयो। दुख दरिद्र तिनके गए, सत गुरु चरण जिन परसिया। से पशु परेत सुर नर पए। सतनाम श्री वाहिगुरु साहिब जीओ। पातशाह दसवीं तै प्रसाद, चलित्र अठारवा दोहरा। कथा सतरवी राम कब, उजरी हित चित लाए। बहुर कथा बंधन नमित, मन में कहियो उपाय। कथा सतरवी राम कब, उचरी हित चित लाए। बहुर कथा बंधन नमित, मन में कहे उपाय। गुरु प्यारी साह संग जी, आप जी सरवण कर रहे हो। तन तन साहिब श्री गुरु गोबिंद सिंह साहिब जी की महान रचना, श्री दसम ग्रंथ साहिब जी की पावन गुरबाणी, श्री चरित्रोपाख्यान की लड़ी वार विचार, सो सतगुरां दी बख्शिश दे नाल हुण तक 17 चरित्र जो हन विचार सहित संपूर्ण हो चुके हैं। अज सतगुरां दी कृपा दे नाल जो 18वां चरित्र है उहदी विचार करन जा रहे हाँ। सो आओ बड़े प्यार दे नाल 18वें चरित्र दी विचारधारा नाल जुड़ना करिए जी। दोहरा कथा सतरवी राम कब, उचरी हित चित लाए। बहुर कथा बंधन नमित, मन में कहे उपाय। सतगुरु साहब श्री गुरु गोबिंद सिंह साहब महाराज सच्चे पातशाह जी वचन करते ने कि कथा सतरवी राम कब, कि राम नाम कवि राम ने जो वजीर अनेकां प्रकार दे प्रसंग राजे नूं सुना रहा सी, ਉਹ ਕਵੀ ਰਾਮ ਨੇ ਜੋ 17ਵੀਂ ਕਥਾ ਹੈ ਬੜੇ ਪ੍ਰੇਮ ਦੇ ਨਾਲ ਉਚਾਰਨ ਕਰਕੇ ਰਾਜੇ ਨੂੰ ਸੁਣਾਈ ਤੇ ਉਸ ਤੋਂ ਬਾਅਦ ਇੱਕ ਹੋਰ ਕਥਾ ਜੋੜਨ ਵਾਸਤੇ ਆਪਣੇ ਮਨ ਦੇ ਵਿੱਚ ਉਪਰਾਲਾ ਕੀਤਾ ਹੈ। ਧਾਮ ਨਿਕਟ ਤਾ ਕੇ ਹੁਤੀ, ਹੋੜ ਬਦੀ ਜਹਨਾਰ। ਤਿਨਹੂੰ ਕਰਿਓ ਚਰਿੱਤਰ ਇੱਕ, ਸੋ ਤੁਮ ਸੁਣੋ ਸੁਧਾਰ। ਤੇ ਵਜ਼ੀਰ ਆਖਣ ਲੱਗਾ, ਹੈ ਰਾਜਨ, ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਆਇਆ ਹਾਂ ਕਿ ਜਿਹੜੀ ਬਿਤਨਮਤੀ ਸੀ, ਜਿਸ ਤਰ੍ਹਾਂ ਬਿਤਨਮਤੀ ਨਾਂ ਦੀ ਇਸਤਰੀ ਨੇ ਜੋ ਚਰਿੱਤਰ ਖੇਡਿਆ ਅਤੇ ਮੁਗਲ ਨੂੰ ਬੇਵਕੂਫ ਬਣਾਇਆ, ਉਸ ਨੂੰ ਕਿਸੇ ਪ੍ਰਕਾਰ ਦਾ ਭੇਦ ਜਿਹੜਾ ਸੀ ਉਹ ਸਮਝ ਵਿੱਚ ਨਹੀਂ ਆ ਸਕਿਆ। ਅਤੇ ਇੱਕ ਬਿਤਨਮਤੀ ਦੀ ਸਹੇਲੀ ਸੀ, ਜਿਸ ਦੇ ਨਾਲ ਉਹਨੇ ਸ਼ਰਤ ਲਗਾਈ ਹੋਈ ਸੀ ਕਿ ਮੈਂ ਮੁਗਲ ਦੇ ਵੇਖਦਿਆਂ ਹੋਇਆਂ ਕਿਸੇ ਹੋਰ ਬੰਦੇ ਦੇ ਨਾਲ ਵਿਚਾਰ ਕਰਾਂਗੀ, ਪਰ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕੇਗਾ। ਦੂਸਰੀ ਸਹੇਲੀ ਨੇ ਵੀ ਸ਼ਰਤ ਲਗਾਈ ਸੀ ਕਿ ਮੈਂ ਵੀ ਵਿਚਾਰ ਇੱਕ ਦੇ ਨਾਲ ਕਰਾਂਗੀ ਅਤੇ ਦੂਸਰੇ ਪਾਸੋਂ ਆਪਣਾ ਪਰਦਾ ਜਿਹੜਾ ਹੈ ਉਹ ਖਜਾਵਾਂਗੀ, ਪਰ ਉਹਨੂੰ ਵੀ ਮੇਰੇ ਇਸ ਗੱਲ ਦਾ ਭੇਦ ਜਿਹੜਾ ਸਮਝ 'ਚ ਨਹੀਂ ਆ ਸਕੇਗਾ ਕਿ ਮੈਂ ਉਸ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਵੀ ਬੁਰਾ ਕਰਮ ਜਿਹੜਾ ਹੈ ਕਰ ਰਹੀ ਹਾਂ। ਸੋ ਵਜ਼ੀਰ ਆਖਣ ਲੱਗਾ, ਹੈ ਰਾਜਨ, ਜਿਹੜੀ ਇਸਤਰੀ ਤੁਹਾਨੂੰ ਮੈਂ ਪਹਿਲੀ ਗੱਲ ਸੁਣਾ ਕੇ ਆਇਆ ਬਿਤਨਮਤੀ ਦੀ, ਉਹਦੀ ਸਹੇਲੀ ਸੀ, ਉਹ ਇਹਦੇ ਘਰ ਦੇ ਨੇੜੇ ਹੀ ਰਹਿੰਦੀ ਸੀ। ਹੁਣ ਉਸਨੇ ਜਿਹੜਾ ਚਰਿੱਤਰ ਜਿਹੜਾ ਸੀ ਖੇਡਿਆ ਉਹ ਮੈਂ ਤੁਹਾਨੂੰ ਸੁਣਾਉਣਾ ਕਰਦਾ ਹਾਂ, ਤੁਸੀਂ ਧਿਆਨ ਦੇ ਕੇ ਸੁਣਨਾ ਕਰੋ। ਚਾਉ ਪਈ ਸ੍ਰੀ ਸ਼ਲ ਛਿੱਦਰ ਕੁਵਾਰ ਤਿਹਨਾਮਾ, ਦੂਜੇ ਰਹਿਤ ਮੁਗਲ ਕੀ ਬਾਮਾ। ਤਿੰਨ ਜੋ ਕੀਆ ਸੋ ਚਰਿੱਤਰ ਸੁਣਾਉ, ਤਾਤੇ ਤੁਮਰਾ ਹਿਰਦੈ ਰਜਾਉ। ਵਜ਼ੀਰ ਆਖਣ ਲੱਗਾ ਕਿ ਉਸ ਬਿਤਨਵਤੀ ਦੀ ਸਹੇਲੀ ਦਾ ਨਾਮ ਸੀ ਛਲ ਛਿੱਦਰ ਕੁਮਾਰੀ, ਤੇ ਉਹ ਜਿਹੜੀ ਮੁਗਲ ਦੀ ਇਸਤਰੀ ਸੀ, ਜਿਹੜੀ ਕਿ ਜਿਸ ਦਾ ਬਿਤਨਮਤੀ ਦਾ ਮੁਗਲ ਦੇ ਨਾਲ ਪ੍ਰੇਮ ਸੀ। ਪਰ ਇਹ ਜਿਹੜੀ ਛਲ ਛਿੱਦਰ ਕੁਮਾਰੀ ਸੀ, ਇਹ ਉਸ ਮੁਗਲ ਦੀ ਜਿਹਦੇ ਨਾਲ ਬਿਤਨਮਤੀ ਦਾ ਪ੍ਰੇਮ ਸੀ, ਜਿਸ ਨੂੰ ਉਸਨੇ ਧੋਖੇ ਦੇ ਨਾਲ ਛਲਿਆ, ਕਪਟ ਕੀਤਾ, ਉਹਦੇ ਨਾਲ ਚਰਿੱਤਰ ਖੇਡਿਆ, ਉਹ ਮੁਗਲ ਦੀ ਇਸਤਰੀ ਦੇ ਕੋਲ ਇਹ ਇਸਤਰੀ ਰਹਿੰਦੀ ਸੀ। ਫਿਰ ਇਸ ਨੇ ਜੋ ਚਰਿੱਤਰ ਖੇਡਿਆ, ਉਹ ਆਖਣ ਲੱਗਾ ਕਿ ਮੈਂ ਤੁਹਾਡਾ ਹਿਰਦਾ ਖੁਸ਼ ਕਰਨ ਵਾਸਤੇ ਮੈਂ ਤੁਹਾਨੂੰ ਸੁਣਾਉਂਦਾ ਹਾਂ, ਹੇ ਰਾਜਨ ਧਿਆਨ ਦੇ ਕੇ ਸੁਣੋ। ਹੜੇਲ ਹੇ ਕਦੇ ਬਸ ਤਿੰਨ ਮਹਿੰਦੀ ਲਈ ਮੰਗਾਏ ਕੈ, ਲੀਏ ਪਏ ਆਪਣੇ ਹੱਥ ਪਤ ਹਿਦ ਖਰਾਏ ਕੈ। ਵਜ਼ੀਰ ਆਖਣ ਲੱਗਾ ਕਿ ਇੱਕ ਦਿਨ ਕੀ ਹੋਇਆ ਕਿ ਉਸ ਛਲ ਛਿੱਦਰ ਕੁਮਾਰੀ ਨਾਂ ਦੀ ਇਸਤਰੀ ਨੇ ਮਹਿੰਦੀ ਮੰਗਾਈ ਤੇ ਆਪਣੇ ਪਤੀ ਨੂੰ ਆਪਣੇ ਹੱਥ ਦਿਖਾ ਕੇ ਲਿੰਬ ਲਏ ਹਨ। ਯਾਰ ਦੂਸਰੇ ਸੰਗ ਯੋ ਕਹਿਓ ਸੁਧਾਰ ਕੈ, ਹੋਵੇ ਹੋ ਤੁਮਰੇ ਤੀਰ ਤਿਹਾਰੇ ਪਿਆਰ ਕੈ। ਤੇ ਉਧਰ ਉਸਨੇ ਆਪਣੇ ਦੂਸਰੇ ਦੋਸਤ ਨੂੰ ਵੀ ਇਹ ਗੱਲ ਆਖ ਦਿੱਤੀ, ਇੱਕ ਤਾਂ ਉਹਦਾ ਪਤੀ ਸੀ ਤੇ ਇੱਕ ਉਹਨੇ ਆਪਣਾ ਦੋਸਤ ਬਣਾਇਆ ਹੋਇਆ ਸੀ, ਉਸ ਨੂੰ ਵੀ ਇਹ ਗੱਲ ਆਖੀ ਕਿ ਮੈਂ ਤੇਰੇ ਪਾਸ ਆਉਣਾ ਕਰਾਂਗੀ। ਚਾਉ ਪਈ ਪਿਆ ਪਿਆਰੋ ਆਇਓ ਜਬ ਜਾਣੇ ਹੋ, ਯਾਰ ਦੂਸਰੇ ਸੰਗ ਬਖਾਨੇ ਹੋ, ਮੈਂ ਅਬ ਹੀ ਲਗ ਕੇ ਹਿਤ ਜੈ ਹੋ, ਆਨ ਨਾਰ ਤਵ ਪਾਸ ਬਦੈ ਹੋ। ਉਹ ਆਪਣੇ ਪਤੀ ਨੂੰ ਆਖਣ ਲੱਗੀ ਕਿ ਜਿਸ ਵੇਲੇ ਉਸਨੂੰ ਪਤਾ ਲੱਗਾ ਕਿ ਮੇਰਾ ਦੋਸਤ ਜਿਹੜਾ ਹੈ ਮੈਨੂੰ ਮਿਲਣ ਵਾਸਤੇ ਆ ਗਿਆ ਹੈ, ਤੇ ਉਹ ਆਪਣੇ ਪਤੀ ਨੂੰ ਆਖਣ ਲੱਗੀ ਕਿ ਹੁਣ ਮੈਂ ਜੰਗਲ ਪਾਣੀ ਵਾਸਤੇ ਜਾ ਰਹੀ ਹਾਂ, ਤੇ ਤੁਸੀਂ ਇੱਦਾਂ ਕਰੋ ਕਿ ਹੁਣ ਮੇਰੇ ਹੱਥਾਂ ਦੇ ਉੱਪਰ ਤਾਂ ਮਹਿੰਦੀ ਲੱਗੀ ਹੋਈ ਹੈ, ਇਸ ਕਰਕੇ ਮੈਂ ਆਪਣਾ ਜੋ ਵਸਤਰ ਹਨ ਉਹ ਖੋਲ੍ਹ ਨਹੀਂ ਸਕਦੀ, ਤੁਸੀਂ ਮੇਰੇ ਵਸਤਰ ਜਿਹੜੇ ਹਨ ਉਹ ਖੋਲ੍ਹ ਦਿਓ। ਦੋਹਰਾ ਨਾਰ ਖਲਾਇਓ ਜਾਰ ਤੇ, ਗਈ ਜਾਰ ਕੇ ਪਾਸ ਜਾਏ ਨਿਰਪਤ ਕੇ ਸੰਗਰਮੀ, ਹਰੰਚਕ ਕ੍ਰਿਆ ਨ ਤ੍ਰਾਸ। ਆਪਣੇ ਪਤੀ ਤੋਂ ਆਪਣੇ ਵਸਤਰ ਖੁਲਾ ਕੇ ਆਪਣੇ ਦੋਸਤ ਦੇ ਕੋਲ ਚਲੀ ਗਈ ਤੇ ਬਿਨਾਂ ਕਿਸੇ ਡਰ ਵਿਚਾਰਿਆਂ ਆਪਣੇ ਹਿਰਦੇ ਵਿੱਚ ਜਿਹੜਾ ਦੋਸਤ ਸੀਗਾ ਉਹ ਰਾਜੇ ਦਾ ਪੁੱਤਰ ਸੀ ਰਾਜਕੁਮਾਰ, ਤੇ ਉਹਦੇ ਨਾਲ ਜਾ ਕਰਕੇ ਉਸਨੇ ਖੁੱਲ ਕੇ ਵਿਭਚਾਰ ਕੀਤਾ ਹੈ ਤੇ ਬਿਨਾਂ ਆਪਣੇ ਮਨ 'ਚ ਕੋਈ ਡਰ ਭੈ ਆਪਣੇ ਪਤੀ ਦਾ ਪਰਮੇਸ਼ਰ ਦਾ ਡਰ ਬਿਲਕੁਲ ਵੀ ਆਪਣੇ ਹਿਰਦੇ ਵਿੱਚ ਰੱਖਿਆ ਨਹੀਂ। ਅੜਿੱਲ ਮੋਹਰ ਪ੍ਰਾਪਤ ਹੋਏ ਟਕਾ ਕੋਲੇ ਵਈ, ਬਿਨ ਦੀਨੇ ਧਨ ਸਰੈ ਤਾਂ ਕੋ ਧਨ ਦੇ ਵਈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਸ ਮਨੁੱਖ ਨੂੰ ਮੋਹਰਾਂ ਦੀ ਪ੍ਰਾਪਤੀ ਹੋ ਰਹੀ ਹੋਵੇ ਤੇ ਉਹ ਆਖਰ ਟਕਾ ਕਿਉਂ ਲਵੇਗਾ, ਜੇਕਰ ਬਿਨਾਂ ਧਨ ਦਿੱਤਿਆਂ ਹੀ ਸਰ ਜਾਵੇ ਤਾਂ ਉਹ ਫਿਰ ਧਨ ਕਿਉਂ ਦੇਵੇਗਾ। ਧਨੀ ਤਿਆਗ ਨਿਰਧਨ ਕੇ ਕੋ ਗ੍ਰਹਿ ਜਾਵਈ, ਹੋਰਾਵ ਤਿਆਗ ਕਰ ਰੰਕ ਕਵਨ ਚਿੱਤ ਲਿਆਵਈ। ਤੇ ਜੇਕਰ ਇੱਕ ਮਨੁੱਖ ਜਿਹੜਾ ਹੈ, ਜੇਕਰ ਉਸਨੂੰ ਇੱਕ ਅਮੀਰ ਦੋਸਤ ਦਾ ਸਾਥ ਮਿਲਦਾ ਹੋਵੇ ਤਾਂ ਉਹ ਆਪਣੇ ਅਮੀਰ ਦੋਸਤ ਨੂੰ ਛੱਡ ਕੇ ਗਰੀਬ ਦੇ ਘਰ ਕਿਉਂ ਜਾਵੇਗਾ, ਤੇ ਕੋਈ ਰਾਜੇ ਨੂੰ ਛੱਡ ਕੇ ਇੱਕ ਕੰਗਾਲ ਨੂੰ ਦੇ ਪੱਲੇ ਕੁਛ ਵੀ ਨਹੀਂ ਉਹ ਉਹਨੂੰ ਯਾਦ ਕਿਉਂ ਕਰੇਗਾ। ਸਤਿਗੁਰੂ ਜੀ ਆਖਦੇ ਹਨ ਕਿ ਏਦਾਂ ਹੀ ਹੋਇਆ ਹੈ ਕਿ ਜਿਹੜੀ ਉਹ ਇਸਤਰੀ ਸੀ ਉਸਨੇ ਆਪਣੇ ਪਤੀ ਦੇ ਨਾਲ ਇਸੇ ਪ੍ਰਕਾਰ ਹੀ ਛਲ ਕੀਤਾ ਕਿ ਆਪਣੇ ਪਤੀ ਨੂੰ ਛੱਡ ਕੇ ਇੱਕ ਮਾਇਆ ਦੀ ਖਾਤਰ ਰਾਜੇ ਦੇ ਪੁੱਤਰ ਦੇ ਨਾਲ ਵੀ ਵਿਚਾਰ ਕਰਕੇ ਮੋਹਰਾਂ ਪ੍ਰਾਪਤ ਕੀਤੀਆਂ ਹਨ, ਉਹਦੇ ਧਨ ਦੀ ਖਾਤਰ ਹੀ ਉਸਨੇ ਵੀ ਵਿਚਾਰ ਜਿਹੜਾ ਆਪਣੇ ਪਤੀ ਦੇ ਨਾਲ ਵੀ ਧੋਖਾ ਕੀਤਾ, ਛਲ ਕਪਟ ਕਮਾਇਆ ਹੈ। ਦੋਹਰਾ ਨੇਹ ਠਾਨ ਰਤਮਾਨ ਕਰ ਰਾਜਾ ਦੀਆ ਉਠਾਏ, ਲੱਗੀ ਮਹਿੰਦੀਆ ਕਰ ਰਹੀ ਨਾਰ ਵਧਾਇਓ ਆਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਉਸਨੇ ਆਪਣੇ ਪਿਆਰੇ ਦੇ ਨਾਲ ਦੋਸਤ ਦੇ ਨਾਲ ਵੀ ਵਿਚਾਰ ਕੀਤਾ ਤੇ ਫਿਰ ਆਖਿਰ ਰਾਜੇ ਪੁੱਤਰ ਨੂੰ ਕੱਲ ਦਿੱਤਾ ਹੈ, ਵਾਪਸ ਭੇਜ ਦਿੱਤਾ ਤੇ ਆਪਣੀ ਮਹਿੰਦੀ ਲੱਗੀ ਹੋਈ ਹੱਥਾਂ ਦੇ ਨਾਲ ਹੀ ਆਪਣੇ ਵਸਤਰ ਜਿਹੜੇ ਹਨ ਦੁਬਾਰਾ ਆਪਣੇ ਪਤੀ ਦੇ ਕੋਲ ਆ ਕੇ ਹੀ ਆਪਣਾ ਜੋ ਨੰਗੇਜ਼ ਹੈ ਉਹ ਟਕਿਆ ਹੈ। ਬੈਨ ਸੁਣਨ ਤਾਂ ਮੂੰਹ ਰੱਖੇ ਉੱਠਿਓ, ਭੇਦ ਨਾ ਸਕਿਓ ਪਛਾਨ। ਬਾਂਧਿਓ ਬੰਧ ਇਜ਼ਾਰ ਕਉ, ਹਦਕ ਪ੍ਰੀਤ ਮਨ ਮਾਨ। ਆਪਣੀ ਘਰਵਾਲੀ ਦੀ ਗੱਲ ਨੂੰ ਸੁਣ ਕੇ, ਕਿਹਦੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਹੈ, ਆਪਣੇ ਵਸਤਰੇ ਪਹਿਨ ਨਹੀਂ ਸਕਦੀ, ਉਹਨੇ ਆਪਣੇ ਹੱਥੀਂ ਵਸਤਰ ਖੋਲ੍ਹੇ ਵੀ ਹਨ ਅਤੇ ਆਪਣੇ ਹੱਥੀਂ ਵਸਤਰ ਪਹਿਨਾਏ ਵੀ ਹਨ, ਪਰ ਇਸ ਗੱਲ ਦੇ ਭੇਦ ਨੂੰ ਉਹ ਬਿਲਕੁਲ ਵੀ ਪਛਾਣ ਨਹੀਂ ਸਕਿਆ, ਸਗੋਂ ਮਨ ਦੇ ਵਿੱਚ ਹੋਰ ਖੁਸ਼ ਹੋ ਗਿਆ ਹੈ। ਪ੍ਰੀਤ ਕੈਸੇ ਹੈ ਤਨ ਵੜੈ, ਕਸ਼ਟ ਕੈ ਸਹੂ ਹੋਏ। ਤਾਉ ਤਰਨ ਸਉ ਦੋਸਤੀ, ਭੂਲ ਨਾ ਕਰ ਯਹ ਕੋਏ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿੰਨਾ ਮਰਜ਼ੀ ਹਿਰਦੇ ਵਿੱਚ ਪ੍ਰੇਮ ਉਪਜੇ, ਜਿੰਨ ਮਰਜ਼ੀ ਸਰੀਰ ਨੂੰ ਕਸ਼ਟ ਹੋਵੇ, ਪਰ ਕਦੇ ਵੀ ਐਸੀਆਂ ਵੱਧ ਚੱਲਣ ਔਰਤਾਂ ਦੇ ਨਾਲ ਭੁੱਲ ਕੇ ਵੀ ਨੇਹ ਨਹੀਂ ਪਾਉਣਾ ਚਾਹੀਦਾ, ਭੁੱਲ ਕੇ ਵੀ ਇਹਨਾਂ ਦੇ ਨਾਲ ਆਪਣਾ ਮਨ ਜਿਹੜਾ ਹੈ ਇਹਨਾਂ ਉੱਪਰ ਡਲਾਉਣਾ ਨਹੀਂ ਚਾਹੀਦਾ। ਸੋ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਬਚਨ ਕਰਦੇ ਹਨ ਕਿ ਇਤਿ ਸ੍ਰੀ ਚਰਿੱਤਰ ਪਖਿਆਨੇ, ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, ਅਸ਼ਟ ਦਸਮੋ ਚਰਿੱਤਰ ਸਮਾਪਤਮ, ਸਤ ਸੁਭਮ ਸਤ ਅਫਜੂ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਸ੍ਰੀ ਚਰਿੱਤਰੋਪਾਖਿਆਨ ਦਾ, ਤ੍ਰਿਆ ਚਰਿੱਤਰ ਦਾ, ਵਜ਼ੀਰ ਤੇ ਰਾਜੇ ਦੇ ਆਪਸੀ ਵਾਰਤਾਲਾਪ ਦਾ 18ਵਾਂ ਚਰਿੱਤਰ ਸ਼ੁਭ ਸੰਪੂਰਨ ਹੋਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ੍ਰੀ ਚਰਿੱਤਰੋਪਾਖਿਆਨ ਦਾ 18ਵਾਂ ਚਰਿੱਤਰ, ਜਿਸਦਾ ਨਾਮ ਸੀ ਛਲ ਛਿੱਦਰ ਕੁਮਾਰੀ, ਜਿਸ ਵਿੱਚ ਮਹਾਰਾਜ ਜੀ ਨੇ ਸਾਨੂੰ ਕਿ ਇੱਕ ਇਸਤਰੀ ਜੋ ਆਪਣੇ ਪਤੀ ਦੇ ਨਾਲ ਇੱਕ ਮਾਇਆ ਖਾਤਰ ਜਾਂ ਇੱਕ ਸ਼ਰਤ ਲਗਾ ਕਰਕੇ, ਇੱਕ ਆਪਣੀ ਵੱਧ ਚੱਲਣ ਸਹੇਲੀ ਦੇ ਨਾਲ ਉਹਨੇ ਸ਼ਰਤ ਜੋ ਲਗਾਈ ਹੋਈ ਸੀ, ਅਤੇ ਇੱਕ ਮੋਹਰਾਂ ਨੂੰ ਪ੍ਰਾਪਤ ਕਰਨ ਵਾਸਤੇ ਧਨ ਦੌਲਤ ਦੀ ਖਾਤਰ ਆਪਣੇ ਪਤੀ ਨੂੰ ਛੱਡ ਕੇ ਉਸਨੇ ਪਰਾਏ ਮਰਦਾ ਸੰਗ ਕੀਤਾ। ਪਰ ਸਤਿਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਕਿਹੜੀਆਂ ਐਸੀਆਂ ਵੱਧ ਚੱਲਣ ਔਰਤਾਂ ਹਨ, ਕਿਉਂਕਿ ਜਿਹੜਾ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ ਉਹ ਮਨਮੁੱਖ ਇਸਤਰੀ ਇੱਦਾਂ ਕਰ ਸਕਦੀਆਂ ਹਨ। ਆਪਣੇ ਪਤੀ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਪਰਾਏ ਘਰ ਵੱਲ ਨਿਗਾਹ ਰੱਖਣੀ, ਇਹ ਸੁਹਾਗਣ ਦਾ ਕੰਮ ਨਹੀਂ ਹੁੰਦਾ, ਦੁਹਾਗਣ ਦਾ ਹੀ ਕੰਮ ਹੁੰਦਾ ਹੈ ਕਿ ਦੁਹਾਗਣੀ ਕਿਆ ਨਿਸਾਣੀਆਂ, ਖਸਮੋ ਕੁੱਥੀਆਂ ਫਿਰ ਇਹ ਨਿਮਾਣੀਆਂ। ਉਹ ਅਸਲ ਦੇ ਆਪਣੇ ਪਤੀ ਵੱਲੋਂ ਛੁੱਟੜ ਹੋ ਜਾਂਦੀਆਂ ਹਨ, ਪਤੀ ਉਹਨਾਂ ਦਾ ਸਾਥ ਛੱਡ ਦਿੰਦਾ ਹੈ, ਉਹਨਾਂ ਨੂੰ ਆਪਣੇ ਪਤੀ ਤੋਂ ਕੋਈ ਖੁਸ਼ੀ ਨਹੀਂ ਹੁੰਦੀ। ਅਸਲ ਦੇ ਵਿੱਚ ਤਾਂ ਇੱਕ ਔਰਤ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਵੀ ਜੋ ਪਤੀ ਉਹਨੂੰ ਆਪਣੇ ਧਰਮ ਦੇ ਵਿੱਚ ਮਿਲਿਆ ਹੋਇਆ ਹੈ, ਮਾਂ ਬਾਪ ਨੇ, ਰਿਸ਼ਤੇਦਾਰਾਂ ਨੇ, ਜੋ ਅਕਾਲ ਪੁਰਖ ਵੱਲੋਂ ਉਸਨੂੰ ਦੇਣ ਹੈ, ਜੋ ਉਸਨੂੰ ਮਿਲਿਆ ਹੈ, ਜਿਵੇਂ ਵੀ ਕਰਕੇ ਹੈ, ਉਹਨੂੰ ਆਪਣਾ ਪਰਮੇਸ਼ਰ ਕਰਕੇ, ਪਰਮੇਸ਼ਰ ਰੂਪ ਕਰਕੇ ਜਾਣੇ, ਉਹਦੀ ਆਗਿਆ 'ਚ ਰਹੇ, ਸੇਵਾ ਕਰੇ, ਹੁਕਮ ਮੰਨੇ। ਪਰ ਜਿਹੜੀਆਂ ਔਰਤਾਂ ਕਿ ਐਸਾ ਉਹੀ ਕਰ ਸਕਦੇ ਜੋ ਗੁਰਮੁਖ ਇਸਤਰੀਆਂ ਹੋਣਗੀਆਂ, ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦੀ ਸੋਝੀ ਹੋਵੇਗੀ, ਵਿਚਾਰ ਹੋਵੇਗੀ ਜਿਨ੍ਹਾਂ ਦੇ ਪੱਲੇ, ਜੋ ਗੁਰਬਾਣੀ ਨਿੱਤ ਪੜ੍ਹਦੀਆਂ ਹੋਣਗੀਆਂ, ਵਿਚਾਰਦੀਆਂ ਹੋਣਗੀਆਂ, ਉਹੀ ਆਪਣੇ ਪਤੀ ਦੇ ਹੁਕਮ ਦੇ ਵਿੱਚ ਚੱਲ ਸਕਦੀਆਂ ਨੇ। ਨਹੀਂ ਤਾਂ ਹੋਰ ਬਦਚਲਣ ਔਰਤਾਂ ਹਨ, ਛਲ ਛਿੱਦਰ ਕੁਮਾਰੀ ਵਰਗੀਆਂ, ਵਿਤਨਮਤੀ ਵਰਗੀਆਂ, ਜਿਹਨਾਂ ਪ੍ਰਸੰਗ ਗੁਰੂ ਮਹਾਰਾਜ ਸਾਨੂੰ ਖੋਲ੍ਹ ਕਰਕੇ ਸੁਣਾਏ ਨੇ, ਐਸੇ ਕਰਮ ਕੌਣ ਕਰਦੀਆਂ ਹਨ ਜੋ ਮਨਮੁੱਖ ਹੁੰਦੀਆਂ ਨੇ। ਮਨਮੁੱਖ ਕੁਚੀਲ ਕੁਲੱਖਣੀ, ਮਨਮੁੱਖ ਕੁਚੀਲ ਕੁਲੱਖਣੀ, ਮਨਮੁੱਖ ਮੈਲੀ ਕਾਮਣੀ, ਕੁਲੱਖਣੀ ਕੁਨਾਰ, ਫਿਰ ਘਰ ਛੋੜਿਆ ਆਪਣਾ, ਪਰ ਪੁਰਖਿਆਂ ਨਾਲ ਪਿਆਰ। ਇਹ ਐਸੀਆਂ ਇਸਤਰੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈ ਉਹ ਅਪਵਿੱਤਰ ਗੰਦਗੀ ਦੇ ਨਾਲ ਭਰ ਜਾਂਦਾ ਹੈ। ਕਿਉਂ? ਕਿਉਂਕਿ ਉਹ ਆਪਣਾ ਘਰ ਛੱਡ ਕੇ ਕਿਸੇ ਹੋਰ ਘਰ ਦੇ ਵੱਲ ਬੁਰੀ ਨਿਗਾਹ ਰੱਖਦੀਆਂ ਹਨ, ਮੰਦ ਵਾਸ਼ਨਾ ਰੱਖਦੀਆਂ ਹਨ, ਮੰਦ ਵਾਸ਼ਨਾ ਮੈਂ ਦਿਨ ਰਾਤ ਸੜਦੀਆਂ ਹਨ ਅਤੇ ਆਪਣੀ ਮੰਦ ਵਾਸ਼ਨਾ ਕਿਸੇ ਹੋਰ ਥਾਂ ਜਾ ਕੇ ਪੂਰੀ ਕਰਦੀਆਂ ਨੇ। ਸੋ ਐਸੇ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਫਟਕਾਰਿਆ ਹੈ, ਲਾਹਨਤਾਂ ਪਾਈਆਂ ਹਨ ਐਸੀਆਂ ਔਰਤਾਂ ਨੂੰ, ਅਤੇ ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਕਿ ਗੁਰੂ ਵਾਲੇ ਬਣਨਾ ਜਿਹੜਾ ਹੈ ਉਹ ਅਤਿਅੰਤ ਜ਼ਰੂਰੀ ਹੈ। ਗੁਰੂ ਵਾਲੇ ਬਣਾਂਗੇ ਫਿਰ ਸਾਨੂੰ ਆਪਣੇ ਜੀਵਨ ਨੂੰ ਕਿਵੇਂ ਜਿਉਣਾ ਸੁਚੱਜੇ ਢੰਗ ਦੇ ਨਾਲ। ਹੁਣ ਦੇਖੋ ਜੋ ਸਾਹਿਬਾਂ ਨੇ ਸਾਨੂੰ ਇੱਕ ਇੱਕ ਸ਼ਹਿਰਾ ਜਿਹੜਾ ਸਾਡਾ ਇੱਕ ਕਕਾਰ ਹੈ, ਬਖਸ਼ਿਆ ਜਾਤ ਸਾਡੀ ਨਿਸ਼ਾਨੀ, ਉਹ ਇਸੇ ਕਰਕੇ ਹੀ ਹੈ। ਜੇਕਰ ਉਹ ਸਾਡੇ ਕੋਲ ਨਾ ਹੋਵੇ ਤਾਂ ਸਾਡੀ ਵੀ ਹਾਲਤ ਜੋ ਮਹਾਰਾਜ ਨੇ ਪ੍ਰਸੰਗ ਖੋਲ੍ਹ ਕੇ ਸੁਣਾਏ ਨੇ, ਜਾਂ ਇਹੀ ਕੁਝ ਸੰਸਾਰ ਦੇ ਵਿੱਚ ਹੋ ਵੀ ਰਿਹਾ ਹੈ। ਐਸੀਆਂ ਜੋ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਬਾਹਰ ਤੁਰ ਪੈਂਦੀਆਂ ਨੇ, ਖੋਟੀਆਂ ਇਸਤਰੀਆਂ, ਕੁਲੱਖਣੀਆਂ, ਭੈੜੇ ਲੱਛਣਾਂ, ਭੈੜੇ ਲੱਛਣਾਂ ਵਾਲੀਆਂ ਇਸਤਰੀਆਂ ਜੋ ਹਨ ਉਹ ਸਮਾਜ ਦੇ ਵਿੱਚ ਅੱਜ ਵੀ ਨੇ, ਜਿਨ੍ਹਾਂ ਦੇ ਪ੍ਰਸੰਗ ਸਾਹਿਬਾਂ ਨੇ ਖੋਲ੍ਹ ਕਰਕੇ ਸੁਣਾਏ ਨੇ ਕਿ ਕਿਹੜੀ ਵੱਧ ਚੱਲਣ ਔਰਤ ਹੁੰਦੀ ਏ, ਉਹ ਆਪਣੇ ਪਤੀ ਨੂੰ ਕਿਵੇਂ ਛੱਲ ਸਕਦੀ ਏ। ਤੇ ਪਤੀ ਵੀ ਅੱਗੋਂ ਐਸਾ ਜਿਹਨੂੰ ਉਹਦੇ ਭੇਤ ਦਾ ਬਿਲਕੁਲ ਪਤਾ ਹੀ ਨਹੀਂ ਚੱਲਦਾ। ਇਸੇ ਕਰਕੇ ਸਾਹਿਬਾਂ ਨੇ ਸਾਨੂੰ ਇਹ ਪ੍ਰਸੰਗ ਖੋਲ੍ਹ ਕਰਕੇ ਸੁਣਾਏ ਨੇ ਕਿ ਐਸੀਆਂ ਔਰਤਾਂ ਨੂੰ ਸੁਚੇਤ ਰਹਿਣਾ ਇਹ ਇੱਥੋਂ ਤੱਕ ਜਾਂਦੀਆਂ ਨੇ, ਇਹ ਕਿੰਨੇ ਪੱਧਰ ਤੱਕ ਗਿਰ ਸਕਦੀਆਂ ਨੇ, ਕਿਵੇਂ ਕਰਕੇ ਛਲ ਕਰ ਸਕਦੀਆਂ ਨੇ ਇੱਕ ਮਨੁੱਖ ਦੇ ਨਾਲ, ਇਹ ਤੋਂ ਮੇਰਾ ਖਾਲਸਾ ਸੁਚੇਤ ਹੋਵੇ। ਕਿਉਂਕਿ ਆਮ ਮਨੁੱਖ ਸੰਸਾਰ 'ਤੇ ਆਉਂਦਾ ਉਹਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ, ਪਰ ਜਿਹੜੇ ਕਾਮ ਦੇ ਵਿੱਚ ਗਰਸੇ ਲੋਕ ਹੁੰਦੇ ਨੇ ਇਹਨਾਂ ਦਾ ਦਿਮਾਗ ਕਾਮ ਦੇ ਵਿੱਚ ਲੱਗ ਕਰਕੇ ਬੜੀ ਦੂਰ ਤੱਕ ਚੱਲਦਾ ਹੈ ਕਿ ਇਹਨਾਂ ਦਿਨ ਰਾਤ ਸੋਚ ਹੀ ਇਹ ਹੁੰਦੀ ਹੈ ਕਿ ਅਸੀਂ ਆਪਣੀ ਮਨ ਵਾਸਨਾ ਨੂੰ ਪੂਰਾ ਕਰਨਾ, ਕਾਮ ਵਾਸਨਾ ਪੂਰੀ ਕਰਨੀ ਕਿਵੇਂ ਕੀਤੀ ਜਾਵੇ। ਦਿਨ ਰਾਤ ਕੋਈ ਨਾ ਕੋਈ ਚਾਲ, ਕੋਈ ਨਾ ਕੋਈ ਜਿਹੜੀ ਸਕੀਮ ਜਿਹੜੀ ਹੈ ਉਹ ਸੋਚਦੇ ਰਹਿਣਾ ਦਿਮਾਗ ਦੇ ਵਿੱਚ, ਅਤੇ ਉਹਨਾਂ ਦਿਮਾਗ ਨੂੰ, ਉਹਨਾਂ ਦਿਮਾਗ ਕਿੰਨਾ ਸ਼ਾਤਰ ਹੁੰਦਾ ਹੈ, ਕਿੰਨਾ ਚਲਾਕੀ ਦੇ ਨਾਲ ਉਹ ਸੰਸਾਰ 'ਚ ਵਿਚਰਦੇ ਨੇ, ਉਹ ਸਤਿਗੁਰੂ ਮਹਾਰਾਜ ਨੇ ਜਿਹੜੀ ਚਰਿੱਤਰ ਉਪਾਖਿਆਂ ਦੀ ਬਾਣੀ 'ਚ ਖੋਲ੍ਹ ਕਰਕੇ ਦਰਸਾਇਆ ਹੈ। ਅਤੇ ਐਸੀਆਂ ਜੋ ਔਰਤਾਂ ਹੁੰਦੀਆਂ ਨੇ, ਜਿਵੇਂ ਸਾਹਿਬਾਂ ਨੇ ਬਚਨ ਕੀਤਾ ਹੈ ਨਾ ਕਿ ਰੰਚਕ ਕੀਆ ਨਾ ਤਰਾਸ, ਕਿ ਉਹਨੇ ਕੋਈ ਡਰ ਭੈ ਨਹੀਂ ਕੀਤਾ, ਉਹਨੇ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਪਤੀ ਤੋਂ ਝੂਠੀ ਪੈਂਦੀ ਹਾਂ, ਮੇਰਾ ਧਰਮ ਭ੍ਰਿਸ਼ਟ ਹੋ ਜਾਵੇਗਾ, ਐਸਾ ਬਿਲਕੁਲ ਨਹੀਂ ਸੋਚਿਆ। ਕਿਉਂ? ਕਿਉਂਕਿ ਉਹਨੂੰ ਮੋਹਰਾਂ ਦੀ ਪ੍ਰਾਪਤੀ ਹੋ ਰਹੀ ਸੀ, ਮਾਇਆ ਮਿਲ ਰਹੀ ਸੀ, ਉਹ ਇੱਕ ਰਾਜਕੁਮਾਰ ਸੀ, ਰਾਜਕੁਮਾਰ ਸੰਗ ਕਰੇਗੀ ਉਸਨੂੰ ਮਾਇਆ ਮਿਲੇਗੀ। ਆ ਸੰਸਾਰ ਦੇ ਵਿੱਚ ਅਨੇਕਾਂ ਐਸੀਆਂ ਇਸਤਰੀਆਂ ਹਨ, ਅਸੀਂ ਨਗਰਾਂ ਪਿੰਡਾਂ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਹਾਂ, ਅਸੀਂ ਆਮ ਤੌਰ 'ਤੇ ਹੀ ਗੱਲਾਂ ਵੇਖਦੇ ਕਿ ਇੱਕ ਮਾਇਆ ਖਾਤਰ ਹੀ ਇੱਕ ਔਰਤ ਜਿਹੜੀ ਹੈ ਉਹ ਐਸੇ ਬੁਰੇ ਕਰਮ ਕਰਦੀ ਹੈ, ਆਪਣਾ ਘਰ ਇਸੇ ਕਰਕੇ ਛੱਡਦੀ ਹੈ ਕਿ ਉਹਨੂੰ ਬਾਹਰੋਂ ਮਾਇਆ ਮਿਲਦੀ ਹੈ। ਜੋ ਪਰਾਏ ਮਰਦ ਹਨ ਉਹ ਖੁੱਲ੍ਹੀ ਮਾਇਆ ਲਟਮਦੇ ਨੇ, ਸਿਰਫ ਇੱਕ ਮਾਇਆ ਦੀ ਖਾਤਰ, ਸੁੱਖਾਂ ਦੀ ਖਾਤਰ ਜਿਹੜੀ ਇੱਕ ਔਰਤ ਆਪਣਾ ਘਰ ਛੱਡ ਕੇ ਪਰਾਏ ਘਰ ਵੱਲ ਜਾਂਦੀ ਹੈ। ਇਸੇ ਕਰਕੇ ਸਾਹਿਬਾਂ ਨੇ ਇਹ ਬਚਨ ਖੋਲ੍ਹੇ ਨੇ ਕਿ ਜਿਹਨੂੰ ਮੋਹਰਾਂ ਦੀ ਪ੍ਰਾਪਤੀ ਹੁੰਦੀ ਹੋਵੇ ਟਕਾ ਕਿਉਂ ਲਵੇਗਾ, ਭਾਵ ਕਿ ਉਹੀ ਆਪਣਾ ਘਰ ਛੱਡ ਕੇ ਬਾਹਰ ਜਾਵੇਗੀ ਜਿਹਨੂੰ ਬਾਹਰੋਂ ਕੋਈ ਜ਼ਿਆਦਾ ਪ੍ਰਾਪਤ ਹੁੰਦਾ ਹੋਵੇ। ਪਰ ਇਹ ਕਿੰਨਾ ਤਾਂ ਲੱਛਣ ਨੇ, ਇਹ ਮਨਮੁਖ ਦੇ ਲੱਛਣ ਨੇ, ਗੁਰਮੁਖ ਦੇ ਲੱਛਣ ਨਹੀਂ। ਜੋ ਗੁਰਮੁਖ ਇਸਤਰੀ ਹੁੰਦੀ ਹੈ ਉਹ ਆਪਣੇ ਗੁਰੂ ਦੇ ਹੁਕਮ ਅਨੁਸਾਰ ਪਤੀ ਦੇ ਅਦਬ, ਪਤੀ ਦੇ ਭੈ ਵਿੱਚ ਰਹਿੰਦੀ ਹੈ ਅਤੇ ਪਤੀ ਦੇ ਭੈ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੀ ਹੈ। ਜਿਹੜੀਆਂ ਐਸੀਆਂ ਔਰਤਾਂ ਜਿਨ੍ਹਾਂ ਨੇ ਮਾਇਆ ਨੂੰ ਆਪਣਾ ਈਮਾਨ ਬਣਾਇਆ ਹੋਇਆ ਹੈ, ਧਨ ਦੌਲਤ ਨੂੰ ਹੀ ਆਪਣਾ ਈਮਾਨ ਬਣਾ ਲਿਆ ਹੈ, ਉਹਨਾਂ ਨੂੰ ਫਿਰ ਇੱਥੇ ਵੀ ਲਾਹਨਤਾਂ ਪੈਂਦੀਆਂ ਹਨ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਵੀ ਉਹਨਾਂ ਨੂੰ ਲਾਹਨਤਾਂ ਪਾ ਰਹੇ ਨੇ ਕਿ ਐਸੀਆਂ ਔਰਤਾਂ ਖੋਟੀਆਂ ਹੁੰਦੀਆਂ ਨੇ, ਭੈੜੀਆਂ ਲੱਛਣਾਂ ਵਾਲੀਆਂ ਹੁੰਦੀਆਂ ਨੇ, ਸਮਾਜ ਵੀ ਪਸੰਦ ਨਹੀਂ ਕਰਦਾ ਉਹਨਾਂ ਨੂੰ, ਦਰਗਾਹ ਦੇ ਵਿੱਚ ਵੀ ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਸਗੋਂ ਉਹਨਾਂ ਵਾਸਤੇ ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਧਰਮ ਰਾਜ ਨੇ ਆਪ ਘੜੀਆਂ ਹੋਈਆਂ ਨੇ, ਕਿ ਅਕਾਲ ਪੁਰਖ ਨੇ ਤਾਂ ਆਪ ਧਰਮਰਾਜ ਨੂੰ ਹੁਕਮ ਕੀਤਾ ਹੋਇਆ ਕਿ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਦੂਸਰੇ ਭਾਏ ਦੇ ਵਿੱਚ ਭਾਵ ਦੂਜੇ ਭਾਅ ਦੇ ਵਿੱਚ ਇੱਕ ਵਾਹਿਗੁਰੂ ਨੂੰ ਛੱਡ ਕੇ, ਵਾਹਿਗੁਰੂ ਦੇ ਭੈਣ ਨੂੰ ਛੱਡ ਕੇ, ਕਿਉਂਕਿ ਮਾੜਾ ਕਰਮ ਉਹੀ ਕਰਦਾ ਜਿਹਨੂੰ ਵਾਹਿਗੁਰੂ ਭੁੱਲ ਗਿਆ, ਅਤੇ ਇੱਕ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਜਿੰਨੀ ਮਾਇਆ ਹੈ, ਦਵੈਤ ਭਾਅ ਹੈ, ਜਿੰਨੇ ਦਵੈਤ ਭਾਅ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਜਿੰਨੇ ਵੀ ਬੁਰੇ ਕਰਮ ਕਰ ਰਹੇ ਹਾਂ, ਅਸੀਂ ਸਾਰੇ ਧਰਮ ਰਾਜ ਦੇ ਅਧੀਨ ਹਾਂ, ਧਰਮ ਰਾਜ ਲੇਖੇ ਦੇ ਅਧੀਨ ਹਾਂ। ਪਰ ਗੁਰਮੁਖ ਨਹੀਂ, ਗੁਰਮੁਖ ਆਪਣੇ ਗੁਰੂ ਨੂੰ ਸਮਰਪਿਤ ਹਨ, ਗੁਰਮੁਖਾਂ ਦਾ ਹਰ ਇੱਕ ਸਵਾਸ, ਜੀਵਨ ਦੀ ਹਰ ਇੱਕ ਘੜੀ ਜਿਹੜੀ ਹੈ ਉਹ ਆਪਣੇ ਗੁਰੂ ਸਾਹਿਬਾਂ ਨੂੰ ਸਮਰਪਿਤ ਹੈ। ਜਿਹੜੇ ਤਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਦੇ ਨੇ, ਜਿਨ੍ਹਾਂ ਨੇ ਖੰਡੇ ਬੱਟ ਦਾ ਅਮਰ ਛਕਿਆ ਹੋਇਆ ਹੈ, ਜਿਹੜੇ ਪੰਜ ਕਕਾਰਾਂ ਧਾਰਨੀ ਹਨ, ਫਿਰ ਕਕਾਰਾਂ ਦੇ ਜੋ ਸਿਧਾਂਤ ਹਨ ਉਹਨਾਂ ਧਾਰਨੀ ਹਨ, ਉਹਨਾਂ ਨੂੰ ਫਿਰ ਇਹਨਾਂ ਧਰਮ ਰਾਜ ਦੇ ਨਾਲ ਕੋਈ ਵਾਹ ਨਹੀਂ ਪੈਣਾ, ਉਹਨਾਂ ਦੀ ਸਗੋਂ ਧਰਮ ਰਾਜ ਆਪ ਇੱਜ਼ਤ ਕਰਦਾ ਹੈ। ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਚੱਲਦੇ ਨੇ, ਜੋ ਕਛਹਿਰੇ ਦੀ ਜਾਂ ਸਾਡੀ ਨਿਸ਼ਾਨੀ ਨੂੰ ਆਪਣੇ ਉੱਪਰ ਲਾਗੂ ਨਹੀਂ ਕਰਦੇ, ਭਾਵੇਂ ਕੋਈ ਮਰਦ ਹੈ ਭਾਵੇਂ ਕੋਈ ਇਸਤਰੀ ਹੈ, ਇਕੱਲਾ ਇਹ ਥੋੜ੍ਹੀ ਹੈ ਕਿ ਸਿਰਫ ਮਰਦ ਨੇ ਕਛਹਿਰਾ ਪਹਿਨਣਾ ਹੈ, ਇੱਕ ਬੀਬੀ ਵਾਸਤੇ ਵੀ ਹੁਕਮ ਹੈ ਮਹਾਰਾਜ ਦਾ ਕਿ ਇੱਕ ਬੀਬੀ ਨੇ ਵੀ ਜਾਤ ਸਾਧੀ ਧਾਰਨੀ ਹੋਣਾ, ਉਸ ਆਪਣੇ ਪਤੀ ਧਰਮ 'ਚ ਪ੍ਰਪੱਕ ਰਹਿਣਾ। ਤਾਂ ਸਿੰਘ ਨੇ ਆਪਣੇ ਸਿੰਘਣੀ ਦੇ ਬਿਨਾਂ ਕਿਸੇ ਹੋਰ ਦੇ ਵੱਲ ਤੱਕਣਾ ਨਹੀਂ, ਉਹਨੇ ਵੀ ਏਕਾ ਨਾਰੀਅਤੀ ਹੋਣਾ, ਉਹ ਤਾਂ ਹੀ ਹੋਵੇਗਾ ਜੇਕਰ ਗੁਰੂ ਵਾਲਾ ਬਣਿਆ ਹੋਵੇਗਾ। ਗੁਰੂ ਵਾਲਾ ਬਣੇਗਾ ਤਾਂ ਸਿਧਾਂਤਾਂ ਅਨੁਸਾਰ ਜੀਵਨ ਬਿਤਾਏਗਾ, ਫਿਰ ਧਰਮ ਰਾਜ ਨੂੰ ਕੋਈ ਵਾਹ ਨਹੀਂ ਪੈਣਾ। ਧਰਮ ਰਾਜ ਦਾ ਵਾਹ ਉਹਨਾਂ ਦਾ ਹੀ ਪੈਣਾ ਹੈ ਜਿਹੜੀ ਬਿਤਨਮਤੀ ਛਿੱਦਰ ਕੁਮਾਰੀ ਵਰਗੀਆਂ ਇਸਤਰੀਆਂ ਹਨ ਜਾਂ ਉਹ ਰਾਜਕੁਮਾਰ ਦੀ ਨਹੀਂ ਮਰਦ ਹਨ ਜੋ ਆਪਣਾ ਘਰ ਛੱਡ ਕੇ ਤੇ ਪਰਾਏ ਘਰਾਂ ਦੇ ਵਿੱਚ ਆ ਕੇ ਪਰਾਈਆਂ ਇਸਤਰੀਆਂ ਦੇ ਨਾਲ ਵੀ ਵਿਚਾਰ ਕਰਦੇ ਫਿਰਦੇ ਨੇ, ਉਹਨਾਂ ਦਾ ਧਰਮ ਰਾਜ ਨਾਲ ਵਾਹ ਪੈਣਾ ਹੈ। ਉਹਨਾਂ ਨੂੰ ਦਰਗਾਹ ਦੇ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ ਮਿਲਣੀਆਂ ਹਨ, ਕਿਹੋ ਜਿਹੀਆਂ ਕਿ ਭਾਰਤ ਰੇ ਰਾਵਣ ਜਾਹੇ ਸਹੀ ਤਾਂ ਲਾਜੀਏ, ਨਿਤ ਪ੍ਰਤ ਹਿਰਹੇ ਪਰ ਦਰਬ ਛਿੱਦਰ ਕਤ ਟਾਕੀਏ। ਦੋ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ ਕਿ ਪਰਾਈ ਇਸਤਰੀ ਦਾ ਮੇਲ ਕਰਦੇ ਨੇ, ਮਰਦ ਇਸਤਰੀ ਦਾ ਮੇਲ ਕਰਦਾ ਹੈ, ਇਸਤਰੀ ਮਰਦ ਦਾ ਮਿਲਾਪ ਕਰਦੀ ਪਰਾਈ ਮਰਦ ਦਾ। ਅੱਗੇ ਦੱਸਦੇ ਹਨ ਕਿ ਜੋ ਪਰਾਏ ਧਨ ਚਰਾਉਂਦੇ ਨੇ, ਹੁਣ ਜਿਹੜੇ ਵਿਭਚਾਰੀ ਬੰਦੇ ਨੇ ਉਹ ਆਪਣਾ ਧਨ ਦੌਲਤ ਹੱਕ ਤਾਂ ਉਹਨਾਂ ਦੇ ਉੱਪਰ ਉਹਨਾਂ ਦੀ ਕਮਾਈ ਉੱਪਰ ਬਣਦਾ ਹੈ, ਇੱਕ ਉਹਨਾਂ ਦੀ ਧਰਮ ਪਤਨੀ ਦਾ, ਜੋ ਧਰਮ ਦੀ ਪਤਨੀ ਉਹਨਾਂ ਦੀ ਹੈ ਉਹਦਾ ਹੱਕ ਬਣਦਾ ਹੈ ਮਰਦ ਦੀ ਕਮਾਈ ਤੇ ਪਤੀ ਦੀ ਕਮਾਈ ਤੇ। ਹੁਣ ਪਤੀ ਜਿਹੜਾ ਆਪਣਾ ਘਰ ਛੱਡ ਕੇ ਪਰਾਏ ਘਰ ਜਾ ਰਿਹਾ, ਹੁਣ ਆਪਣੀ ਮਾਇਆ ਜਿਹੜੀ ਹੈ ਤੇ ਹੱਕ ਉਹਦੀ ਪਤਨੀ ਦਾ, ਬੱਚਿਆਂ ਦਾ, ਉਹ ਮਾਇਆ ਹੁਣ ਉਹ ਦੂਸਰੇ ਪਾਸੇ ਲੁਟਾ ਰਿਹਾ। ਤਾਂ ਮਤਲਬ ਜਿਹੜੀ ਉਹ ਔਰਤ ਹੈ ਉਹ ਵੀ ਵਿਚਾਰ ਕਰਕੇ ਧਨ ਦੌਲਤ ਲੈਂਦੀ ਹੈ, ਇੱਕ ਹਿਸਾਬ ਨੂੰ ਚੋਰੀ ਕਰ ਰਹੀ ਹੈ। ਸਾਹਿਬ ਜੀ ਆਖਦੇ ਹਨ ਜਿਹੜੇ ਪਰਾਈ ਇਸਤਰੀ ਦਾ ਮਿਲਾਪ ਕਰਦੇ ਨੇ ਉਹ ਭਾਵੇਂ ਮਰਦ ਹੈ ਭਾਵੇਂ ਕੋਈ ਇਸਤਰੀ ਹੈ, ਗਰਮ ਕੜਾਹਿਆਂ ਵਿੱਚ ਤਲੇ ਜਾਣੇ ਨੇ ਜਿਨ੍ਹਾਂ ਨੇ ਪਰਾਇਆ ਧਨ ਚੁਰਾਇਆ ਹੈ, ਪਰਾਏ ਹੱਕ ਦੇ ਉੱਪਰ ਆਪਣਾ ਹੱਕ ਜਮਾਇਆ ਹੈ, ਉਹਨਾਂ ਦੇ ਪਾਪ ਜਿਹੜੇ ਹਨ ਉਹ ਕਦੇ ਢੱਕੇ ਨਹੀਂ ਜਾਵਣਗੇ। ਅਖੀਰ ਜਿਸ ਵੇਲੇ ਪਰਮਾਤਮਾ ਨੇ ਧਰਮ ਰਾਜ ਨੇ ਆਪਣੀ ਕਚਹਿਰੀ ਦੇ ਵਿੱਚ ਉਹਨਾਂ ਦੇ ਕੋਲ ਲੇਖੇ ਮੰਗਣੇ ਨੇ, ਉਹਨਾਂ ਦੇ ਕੀਤੇ ਹੋਏ ਪਾਪ ਜਿਹੜੇ ਹਨ ਉਹ ਸਾਰੇ ਪ੍ਰਗਟ ਹੋਣੇ ਨੇ, ਕੁਛ ਵੀ ਲੁਕਿਆ ਛੱਪਿਆ ਨਹੀਂ ਰਹਿਣਾ। ਹੋ ਸਕਦਾ ਹੈ ਸਮਾਜ ਵਿੱਚ ਅਸੀਂ ਦੋ ਮਖੌਟੇ ਪਹਿਨ ਕੇ ਰਹਿ ਸਕਦੇ ਹਾਂ, ਦੁਨੀਆਂ ਦੇ ਲੋਕਾਂ ਨੂੰ ਠੱਗ ਸਕਦੇ ਹਾਂ, ਲੱਕਾਂ ਵਾਲੀ ਤੋਂ ਤਰਾਈਆਂ ਸਿਆਣਪਾਂ ਲੋਕਾਂ ਨੂੰ ਠੱਗ ਸਕਦੇ ਹਾਂ ਕਿ ਗੱਲਾਂ ਬਾਤਾਂ ਦੇ ਨਾਲ, ਜਿਵੇਂ ਸੱਜਣ ਠੱਗ ਠੱਗਦਾ ਸੀ ਕਿ ਬਾਹਰੋਂ ਧਰਮ ਦੀਆਂ ਗੱਲਾਂ ਕਰਦਾ ਸੀ ਪਰ ਅੰਦਰ ਉਹਦੇ ਕੁਛ ਵੀ ਨਹੀਂ ਸੀ, ਅੰਦਰ ਪਾਪ ਸੀ, ਠੱਗੀ ਠੋਰੀ ਸੀ, ਪਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਠੱਗ ਨਹੀਂ ਸਕਿਆ। ਭਾਵੇਂ ਸਾਰੀ ਦੁਨੀਆਂ ਨੂੰ ਉਹ ਠੱਗਦਾ ਸੀ ਪਰ ਜਿੱਥੇ ਪਰਮਾਤਮਾ ਆਪ ਆ ਕੇ ਬੈਠੇ ਹੋਣ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਉਹ ਠੱਗ ਨਹੀਂ ਸਕਿਆ, ਗੁਰੂ ਨਾਨਕ ਸਾਹਿਬ ਜੀ ਨੂੰ ਉਹ ਠੱਗ ਨਹੀਂ ਸਕਿਆ। ਕਿਵੇਂ ਵੀ ਅਸੀਂ ਕਿਸੇ ਜੇਕਰ ਜਿੰਨੀ ਮਰਜ਼ੀ ਸਮਾਜ ਦੇ ਵਿੱਚ ਅਸੀਂ ਆਪਣੇ ਆਪ ਨੂੰ ਚਤੁਰ ਸਿਆਣੇ ਸਮਝਦੇ ਹੋਈਏ ਪਰ ਇੱਕ ਵਾਹਿਗੁਰੂ ਦੇ ਅੱਗੇ ਸਾਡੀ ਕੋਈ ਚਲਾਕੀ ਕੋਈ ਸਿਆਣਪ ਨਹੀਂ ਚੱਲੇਗੀ, ਉੱਥੇ ਸਾਡੇ ਹਰ ਕੀਤੇ ਪਾਪ ਉੱਗੜ ਜਾਣੇ ਹਨ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਜਿਹੜੇ ਇਹ ਪ੍ਰਸੰਗ ਹਨ ਇਹ ਖੋਲ ਕਰਕੇ ਦਰਸਾਏ ਨੇ। ਇੱਕ ਤਾਂ ਸਾਨੂੰ ਤਾਂ ਪਤਾ ਲੱਗ ਜਾਂਦਾ ਹੈ ਕਿ ਕਾਮ ਦੇ ਵੱਸ ਵਿੱਚ ਹੋਇਆ ਬੰਦਾ ਜਿਹੜਾ ਹੈ ਉਹ ਕਿੰਨੀ ਹੱਦ ਤੱਕ ਗਿਰ ਸਕਦਾ ਹੈ, ਇੱਕ ਮਾਇਆ ਖਾਤਰ ਆਪਣਾ ਈਮਾਨ ਵੇਚ ਦਿੰਦਾ ਹੈ, ਸਿਰਫ ਇੱਕ ਮਾਇਆ ਖਾਤਰ। ਪਰ ਜਿਹੜਾ ਇਹ ਕਾਮ ਹੈ ਇਹ ਮਰਿਆਦਾ ਵਿੱਚ ਤਾਂ ਹੀ ਰਹਿੰਦਾ ਹੈ ਜੇਕਰ ਅਸੀਂ ਗੁਰੂ ਵੱਲ ਬਣੇ, ਗੁਰੂ ਦੀ ਸੋਚ ਨੂੰ ਸਮਰਪਿਤ ਹੁੰਦੇ ਹਾਂ, ਆਪਣੇ ਧਰਮ ਨੂੰ ਦਿਲੋਂ ਸਮਰਪਿਤ ਹੁੰਦੇ ਹਾਂ, ਧਰਮ ਨੂੰ ਪਿਆਰ ਕਰਦੇ ਹਾਂ। ਇੱਕ ਕਾਮੀ ਬੰਦਾ ਕਿ ਧਰਮੀ ਨਹੀਂ ਹੋ ਸਕਦਾ ਕਿਉਂਕਿ ਆਪਣਾ ਧਰਮ ਦਾ ਨਿਤ ਪ੍ਰਤੀ ਪ੍ਰਸ਼ਟ ਕਰਦਾ ਹੈ, ਉਹ ਧਰਮ ਨੂੰ ਪਿਆਰ ਨਹੀਂ ਕਰਦਾ, ਉਹ ਆਪਣੇ ਗੁਰੂ ਨੂੰ ਪਿਆਰ ਨਹੀਂ ਕਰਦਾ, ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਦਾ, ਬੱਚਿਆਂ ਨੂੰ ਪਿਆਰ ਨਹੀਂ ਕਰਦਾ, ਉਹ ਕਦੇ ਇੱਕ ਇਨਸਾਨ ਰੁਤਬਾ ਨਹੀਂ ਪ੍ਰਾਪਤ ਕਰ ਸਕਦਾ ਇੱਕ ਚੰਗੇ ਆਦਮੀ ਦਾ, ਉਹ ਕਾਮ ਦੇ ਵੱਸ ਵਿੱਚ ਹੋਇਆ ਬਲਾਤਕਾਰੀ ਬਣ ਜਾਂਦਾ ਹੈ, ਰਾਕਸ਼ ਬਣ ਜਾਂਦਾ ਹੈ, ਰਾਕਸ਼ ਬਿਰਤੀ ਦਾ ਮਾਲਕ ਬਣ ਜਾਂਦਾ ਹੈ। ਸੋ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਮਹਾਨ ਸਿੱਖਿਆ ਜਿਹੜੀ ਹੈ ਸ਼੍ਰੀ ਚਰਿਤ੍ਰੋਪਾਖਿਆ ਦੀ ਬਾਣੀ ਦੁਆਰਾ ਦੇਣੀ ਕੀਤੀ ਹੈ। ਸੋ ਸਤਿਗੁਰੂ ਮਹਾਰਾਜ ਸਾਡੇ ਸਾਰਿਆਂ 'ਤੇ ਹੀ ਰਹਿਮਤ ਕਰਨ, ਮਿਹਰ ਭਰਿਆ ਹੱਥ ਰੱਖਣ, ਜੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸ਼੍ਰੀ ਚਰਿਤ੍ਰੋਪਾਖਿਆਨ ਜੋ ਗਿਣਤੀ ਵਿੱਚ 405 ਹਨ ਸਾਹਿਬਾਂ ਸਾਨੂੰ ਬਹੁਤ ਹੀ ਮਹਾਨ ਸਿੱਖਿਆ ਦੇਣੀ ਕੀਤੀ ਹੈ, ਅਤੇ ਗੁਰੂ ਸਾਡੇ 'ਤੇ ਰਹਿਮਤ ਕਰਨ ਤਾਂ ਕਿ ਸਾਨੂੰ ਜਿਹੜੀ ਇਹ ਸਿੱਖਿਆ ਹੈ ਉਹ ਸਮਝ ਵਿੱਚ ਆ ਸਕੇ, ਤਾਂ ਕਿ ਉਸ ਸਿੱਖਿਆ ਨੂੰ ਆਪਣੇ ਜੀਵਨ 'ਤੇ ਲਾਗੂ ਕਰਕੇ ਆਪਣਾ ਜੀਵਨ ਉੱਚਾ ਅਤੇ ਸੁੱਚਾ ਬਣਾ ਸਕੀਏ, ਉੱਚੇ ਅਤੇ ਸੁੱਚੇ ਜੀਵਨ ਦੇ ਚੰਗੇ ਆਚਰਣ ਧਾਰਨੀ ਬਣ ਕੇ ਸੰਸਾਰ ਦੇ ਅੰਦਰ ਜੀ ਸਕੀਏ, ਤਾਂ ਕਿ ਲੋਕਾਂ ਨੂੰ ਵੀ ਸਾਡੇ 'ਤੇ ਮਾਣ ਹੋਵੇ। ਲੋਕ ਇਹ ਗੱਲ ਆਖਣ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਲੋਕ ਸਨ ਉਹ ਇਸ ਤਰ੍ਹਾਂ ਆ ਕੇ ਮਾਣ ਕਰਿਆ ਕਰਦੇ ਸਨ ਕਿ ਇਹ ਗੁਰੂ ਦੇ ਖਾਲਸੇ ਹਨ, ਇਹਨਾਂ ਨੇ ਆਪ ਤਾਂ ਕਿਸੇ ਵੱਲ ਕੀ ਵੇਖਣਾ ਹੈ ਬੁਰੀ ਨਿਗਾਹ ਦੇ ਨਾਲ, ਜਿਹੜਾ ਵੇਖੇਗਾ ਉਹਦੀਆਂ ਉਸਨੂੰ ਵੇਖਣ ਵੀ ਨਹੀਂ ਦੇਣਗੇ, ਭਾਵ ਕਿ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਹਨ ਉਹ ਸਿੰਘਾਂ ਦੇ ਕੋਲ ਖਾਲਸੇ ਦੇ ਕੋਲ ਸੇਫ ਸਮਝਦੇ ਸਨ ਕਿ ਸਾਡੀਆਂ ਧੀਆਂ ਭੈਣਾਂ ਜੇਕਰ ਕਿਸੇ ਸਿੰਘ ਦੇ ਕੋਲ ਹਨ ਜਾਂ ਕਿਸੇ ਸਿੰਘ ਦੇ ਕੋਲ ਅਸੀਂ ਆਪਣੀ ਧੀ ਭੈਣ ਨੂੰ ਬਿਠਾਉਂਦੇ ਹਾਂ, ਕਿਉਂਕਿ ਗੱਲ ਹੈ 1947 ਦੀ ਜਿਸ ਵੇਲੇ ਦੇਸ਼ ਦੀ ਵੰਡ ਹੋਈ ਸੀ, ਹਿੰਦੁਸਤਾਨ ਪਾਕਿਸਤਾਨ ਬਣਿਆ ਸੀ, ਉਸ ਵੇਲੇ ਜਦੋਂ ਵੰਡ ਹੋਈ ਸੀ, ਵੰਡ ਦੌਰਾਨ ਜੋ ਲੋਕ ਸਨ, ਹਿੰਦੂ ਸਨ, ਮੁਸਲਮਾਨ ਸਨ, ਉਹ ਆਪਣੀਆਂ ਧੀਆਂ ਕਿਸੇ ਸਿੰਘ ਨੂੰ ਲੱਭ ਕੇ ਤੇ ਉਹਦੇ ਕੋਲ ਆਪਣੀ ਧੀ ਬੱਚੀ ਬਿਠਾਇਆ ਕਰਦੇ ਸਨ। ਤੇ ਲੋਕਾਂ ਨੇ ਪੁੱਛਣ ਤੇ ਕਿ ਤੁਸੀਂ ਇਹਨਾਂ ਦੇ ਉੱਪਰ ਇੰਨਾ ਵਿਸ਼ਵਾਸ ਕਿਉਂ ਕਰਦੇ ਹੋ? ਤੇ ਉਹ ਆਖਣ ਲੱਗੇ ਸਨ ਕਿ ਇਹ ਗੁਰੂ ਦੇ ਸਿੰਘ ਨੇ, ਇਹਨਾਂ ਨੇ ਜਾਤ ਸਾਧ ਦੀ ਨਿਸ਼ਾਨੀ ਇੱਕ ਸ਼ਹਿਰਾ ਪਹਿਨਿਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ ਹੋਇਆ ਹੈ। ਇਹ ਇਤਨੇ ਪਾਕ ਤੇ ਪਵਿੱਤਰ ਆਚਰਣ ਦੇ ਮਾਲਕ ਹੁੰਦੇ ਨੇ ਕਿ ਇਹਨਾਂ ਨੇ ਆਪਦਾ ਕਿਸੇ ਧੀ ਭੈਣ ਵੱਲ ਬਿਰਗਾ ਨਾ ਕੀ ਤੱਕਣਾ ਏ, ਜਿਹੜਾ ਤੱਕਦਾ ਹੈ ਉਹਨੂੰ ਵੇਖਣ ਵੀ ਨਹੀਂ ਦਿੰਦੇ, ਉਹਨੂੰ ਤੱਕਣ ਵੀ ਨਹੀਂ ਦਿੰਦੇ। ਸੋ ਇਸ ਪ੍ਰਕਾਰ ਦਾ ਸਾਡਾ ਉੱਚਾ ਸੁੱਚਾ ਆਚਰਣ ਸੀ। ਸੋ ਅੱਜ ਵੀ ਗੁਰੂ ਦੇ ਖਾਲਸੇ ਬਹੁਤ ਹਨ, ਗੁਰੂ ਦੇ ਪਿਆਰ ਵਾਲੇ ਸਿੰਘ ਹਨ, ਸਿੰਘਣੀਆਂ ਹਨ, ਜੋ ਬਹੁਤ ਹੀ ਉੱਚੇ ਸੁੱਚੇ ਚਰਿੱਤਰ ਦੇ ਮਾਲਕ ਨੇ। ਸੋ ਇਸ ਵਾਸਤੇ ਇਹ ਸਾਹਿਬਾਂ ਨੇ ਸਾਨੂੰ ਮਹਾਨ ਬਖਸ਼ਿਸ਼ ਕੀਤੀ ਹੈ, ਮਹਾਨ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਲੋੜ ਹੈ ਇਸਨੂੰ ਪੜ੍ਹਨ ਦੀ, ਵਿਚਾਰਨ ਦੀ, ਅਤੇ ਆਪਣੇ ਜੀਵਨ 'ਚ ਅਮਲੀ ਰੂਪ ਦੇ ਵਿੱਚ ਧਾਰਨ ਕਰਕੇ ਜੀਵਨ ਉੱਚਾ ਸੁੱਚਾ ਬਣਾਉਣ ਦੀ। ਤਾਂ ਹੀ ਅਸੀਂ ਆਪਣੇ ਸਾਹਿਬਾਂ ਦੀ ਖੁਸ਼ੀਆਂ ਦੇ ਪਾਤਰ ਬਣ ਸਕਾਂਗੇ, ਅਤੇ ਤਾਂ ਹੀ ਅਸੀਂ ਇੱਕ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਸਕਾਂਗੇ। ਕਿਉਂਕਿ ਭਗਤ ਕਬੀਰ ਜੀ ਬਚਨ ਕਰਦੇ ਨੇ, ਅੱਲਾਹ ਪਾਕ ਅੰਗ ਪਾਕ ਹੈ, ਸ਼ੱਕ ਕਰੋ ਇਹ ਦੂਸਰ ਹੋਏ, ਉਹ ਵਾਹਿਗੁਰੂ ਅੱਲਾ ਪਵਿੱਤਰ ਤੋਂ ਪਵਿੱਤਰ ਹੈ, ਅਤੇ ਉਸ ਨੂੰ ਉਹੀ ਪਸੰਦ ਨੇ ਜੋ ਪਵਿੱਤਰ ਦਿਲ ਵਾਲੇ ਹੁੰਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਜਿਹੜੀ ਖਾਲਸਾ ਹੈ, ਇਹ ਅਕਾਲ ਪੁਰਖ ਦੀ ਫੌਜ ਹੈ, ਅਤੇ ਜਿਹੜਾ ਅਕਾਲ ਪੁਰਖ ਆ ਪਾਕੰਗ ਪਾਕ ਹੈ, ਜੋ ਆ ਪਵਿੱਤਰ ਤੋਂ ਪਵਿੱਤਰ ਹੈ ਅਕਾਲ ਪੁਰਖ, ਅਤੇ ਉਹਦੀ ਫੌਜ ਵੀ ਪਵਿੱਤਰ ਤੋਂ ਪਵਿੱਤਰ ਹੋ ਸਕੇ, ਉਹਨਾਂ ਦਾ ਆਚਰਣ ਉੱਚਾ ਸੁੱਚਾ ਬਣ ਸਕੇ। ਇਸੇ ਕਰਕੇ ਸਾਹਿਬਾਂ ਨੇ ਸ਼੍ਰੀ ਚਰਿਤ੍ਰ ਪਾਕਿਆਂ ਦੀ ਬਾਣੀ ਉਚਾਰਨ ਕੀਤੀ ਕਿ ਕਾਮ ਜਿਹੜਾ ਹੈ ਮਨੁੱਖ ਦੇ ਕੋਲੋਂ ਕਿੰਨੇ ਘਟੀਆ ਕੰਮ ਕਰਵਾ ਸਕਦਾ ਹੈ, ਇਹਦੇ ਤੋਂ ਕਿਵੇਂ ਇਹਨੂੰ ਕਿਵੇਂ ਬਸ ਰੱਖਣਾ ਹੈ, ਕਿਵੇਂ ਇਹ ਤੋਂ ਬਚ ਕੇ ਰਹਿਣਾ ਹੈ, ਇਹ ਕਾਮ ਜਿਹੜਾ ਹੈ ਮਨੁੱਖ ਜੇ ਹੱਦੋਂ ਵੱਧ ਜਾਵੇ ਤਾਂ ਕਿਵੇਂ ਦੇ ਪਾਪ ਦੇ ਕੋਲ ਕਰਵਾ ਸਕਦਾ, ਉਹਨੂੰ ਮਤ ਹੀ ਨਾ ਕਰ ਦਿੰਦਾ ਹੈ, ਉਹਨੂੰ ਕੋਈ ਸਮਝ ਨਹੀਂ ਪੈਂਦੀ ਕਿ ਕੀ ਸਹੀ ਹੈ ਅਤੇ ਕੀ ਗਲਤ ਹੋ ਰਿਹਾ ਹੈ। ਉਹ ਇੱਕ ਇਸਤਰੀ ਦੇ ਕੋਲੋਂ ਮੂਰਖ ਬਣ ਜਾਂਦਾ ਹੈ। ਇਸੇ ਕਰਕੇ ਮਹਾਰਾਜ ਹਰੇ ਪ੍ਰਸੰਗ ਜਿਹੜੇ ਨੇ ਖੋਲ੍ਹੇ ਨੇ। ਸੋ ਸਤਿਗੁਰੂ ਸਾਡੇ ਸਾਰਿਆਂ 'ਤੇ ਰਹਿਮਤ ਕਰਨ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾਂ ਕਰਦੇ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰੂ ਸਾਹਿਬ ਜੀ ਅੱਗੇ ਤੋਂ ਸਮਰਥ ਬਖਸ਼ਣ, ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅਗਲੇ ਚਰਿੱਤਰ ਦੀ ਵਿਚਾਰ ਉਹ ਅਸੀਂ ਕੱਲ੍ਹ ਦੇ ਵਿੱਚ ਕਰਾਂਗੇ। ਸਵੰਤ ਵਿੱਚ ਪਿਆਰ ਦੇ ਨਾਲ ਫਤਿਹ ਪਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।